ਇਸ ਜਿਹਵਾਰਸ ਆਦ ਅੰਤ ਲਿਵ ਲਾਗੁਤਨਾ ਗਾਵੇ ਗੁਣ ਮਹਾਦੇਵ ਬੈਰਾਗੇ ਜਿਨ ਧਿਆਨ ਨਿਰੰਤਰ ਜਾਣਿਓ ਕਾਬ ਕਲ ਸਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਹਾਂਜੀ
ਗੁਰੂ ਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸਣ ਹੈ ਕੁਕ੍ਰਹ ਸੁਕ੍ਰਹ ਗਰਭਦ ਹੈ ਕੱਕ ਹੈ ਸਰਪਨ ਹੈ ਤੁਲਖਲ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੇ ਦਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕ੍ਰਿਸ਼ਨ ਲਾਲ ਤੇ ਹਰੀ ਲਾਲ ਪੰਡਿਤ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਗੁਰੂ ਨੂੰ ਧਾਰਨਾ ਕਿੰਨਾ ਕੁ ਜ਼ਰੂਰੀ ਹੈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਮਤ ਦਾ ਪੱਖ ਬਿਆਨ ਕਰਦੇ ਹੋਏ ਗੁਰੂ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਇਹਦੇ ਅਰਥਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਨੁਕਤੇ ਨੂੰ ਵਿਚਾਰਨਾ ਆਦਿ ਜ਼ਰੂਰੀ ਹੈ ਕਿ ਗੁਰੂ ਦਾ ਅਰਥ ਕੀ ਹੈ। ਗੁਰਮੁਖੋ, ਗੁਰੂ ਲਫ਼ਜ਼ ਗਰੀ ਧਾਤੂ ਤੋਂ ਬਣਿਆ ਤੇ ਗਰੀ ਦਾ ਅਰਥ ਹੁੰਦਾ ਨਿਗਲਣਾ, ਖਾ ਜਾਣਾ, ਭਾਵ ਜਿਹੜਾ ਸਿੱਖ ਦੇ ਅਗਿਆਨ ਨੂੰ ਖਤਮ ਕਰਕੇ ਉਹਨੂੰ ਗਿਆਨ ਨਾਲ ਸਰਸ਼ਾਰ ਕਰਦੇ ਉਹਨੂੰ ਗੁਰੂ ਬੋਲਦੇ ਨੇ। ਜਿੰਨੀ ਗੁਰਮੁਖੂ ਕਿਸੇ ਦੀ ਅਕਲ ਹੁੰਦੀ ਹੈ ਹਰ ਬੰਦਾ ਆਪਣੀ ਬੁੱਧੀ ਦੇ ਮੁਤਾਬਕ ਉਹਦਾ ਵਿਖਿਆਨ ਕਰਦਾ, ਜਿਵੇਂ ਦਸਮ ਪਾਤਸ਼ਾਹ ਦੇ ਪਾਵਨ ਬਚਨ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੇ ਤੇਤੀ। ਰਾਧਾ ਸਵਾਮੀਆਂ ਨੇ ਗੁਰੂ ਦਾ ਅਰਥ ਕੀਤਾ ਟੀਚਰ। ਇਹ ਬਿਲਕੁਲ ਜਿਹਨੂੰ ਕਹਿੰਦੇ ਐਬਸੀਲੂਟਲੀ ਰੋਂਗ ਹੈ, ਬਿਲਕੁਲ ਗਲਤ ਹੈ। ਉਹ ਕਿਸ ਤਰ੍ਹਾਂ ਟੀਚਰ ਦਾ ਤੇ ਗੁਰੂ ਦਾ ਫਰਕ ਜੋ ਮੈਂ ਸਮਝਿਆ ਉਹਦੇ ਮੁਤਾਬਕ ਬੇਨਤੀ ਇਹ ਹੈ, ਟੀਚਰ ਜਦੋਂ ਆਪਣੇ ਵਿਦਿਆਰਥੀ ਨੂੰ ਪੜ੍ਹਾਉਂਦਾ ਤੇ ਉਹ ਆਪਣੇ ਮੋਢੇ ਤੇ ਥਾਪੀ ਮਾਰ ਕੇ ਕਹਿੰਦਾ ਵੀ ਮੇਰਾ ਚੰਡਿਆ ਕਦੇ ਡੋਲੇਗਾ ਨਹੀਂ, ਔਰ ਟੀਚਰ ਦੇ ਮਾਣ ਕਰਕੇ ਬੰਦਾ ਕਹਿੰਦਾ ਮੈਂ ਫਲਾਣੇ ਉਸਤਾਦ ਦਾ ਚੰਡਿਆ, ਮੇਰੇ ਅੱਗੇ ਕੋਈ ਤੂੰ ਨਹੀਂ ਕਰ ਸਕਦਾ, ਮੈਂ ਬਹੁਤ ਵਿਦਵਾਨ ਹਾਂ। ਰਾਧਾ ਸਵਾਮੀਆਂ ਨੇ ਇਹ ਅਰਥ ਕੀਤਾ। ਇਹਨੂੰ ਗਲਤ ਕਿਉਂ ਕਿਹਾ ਗਿਆ ਹੈ? ਉਹਨਾਂ ਦੇ ਕੋਲੋਂ ਟੀਚਰ ਕੋਲੋਂ ਚਾਰ ਅੱਖਰ ਸਿੱਖਣ ਦੇ ਨਾਲ ਬੰਦੇ ਦਾ ਭਾਰ ਵੱਧਦਾ, ਬੰਦੇ ਦੀ ਮੈਂ ਵੱਧਦੀ ਹੈ, ਤੇ ਜਿੰਨਾ ਬੇੜੀ ਵਿੱਚ ਭਾਰ ਵੱਧ ਹੋਵੇ ਉਹਦੇ ਡੁੱਬਣ ਦਾ ਖਤਰਾ ਜ਼ਿਆਦਾ। ਜਿਹੜਾ ਗੁਰਮੁਖ ਦਾ ਅਰਥ ਹੈ ਉਹ ਇਹ ਹੈ ਗੁਰਮੁਖੋ, ਤੇ ਗੁਰੂ ਸਿੱਖ ਨੂੰ ਸਾਰਿਆਂ ਤੋਂ ਪਹਿਲਾਂ ਖਾਲੀ ਕਰਦਾ, ਖਾਲੀ, ਔਰ ਉਹ ਅਗਿਆਨ, ਮੈਂ, ਉਹ ਮਮਤਾ, ਉਹ ਮੋਹ, ਉਹ ਸਾਰੇ ਦਾ ਕੂੜਾ ਕਚਰਾ ਉਹ ਸਿੱਖ ਦੇ ਦਿਮਾਗ ਵਿੱਚੋਂ ਗੁਰੂ ਕੱਢ ਦਿੰਦਾ, ਔਰ ਉਹਨੂੰ ਕੱਢ ਕੇ ਤੇ ਗੁਰੂ ਆਪਣੇ ਅਧਿਆਤਮਿਕ ਸਥਾਨ ਦੇ ਨਾਲ ਉਹਨੂੰ ਸਰਸ਼ਾਰ ਕਰਦਾ, ਪਹਿਲਾਂ ਖਾਲੀ ਕਰਦਾ ਤੇ ਮੁੜ ਕੇ ਉਹਨੂੰ ਭਰਦਾ। ਜਰਮਨ ਦੇ ਵਿੱਚ ਗੁਰਮੁਖ ਹੋ, ਕਿਉਂਕਿ ਪੱਛਮੀ ਨਿਯਮਾਂ ਦੇ ਜਿਹੜੇ ਪੱਛਮੀ ਦੇਸ਼ ਨੇ ਇਹਨਾਂ ਦੇ ਸੂਲ ਕੁਝ ਹੋਰ ਨੇ, ਪੂਰਬ ਦੇ ਹੋਰ ਨੇ। ਜਰਮਨ ਦਾ ਇੱਕ ਵਿਦਵਾਨ ਹੋਇਆ, ਉਹਦਾ ਨਾਂ ਸੀ ਹੈਰੀ ਕੇਲ। ਉਹਨੇ ਜਦੋਂ ਵੀ ਉਹਦੇ ਕੋਲ ਕਿਸੇ ਨੂੰ ਕੁਝ ਸਿੱਖਣ ਲਈ ਆਉਣਾ, ਉਹਨੂੰ ਪੁੱਛਣਾ ਵੀ ਤੂੰ ਮਿੱਤਰਾਂ ਕੋਲ ਜਾਣਦਾ ਕਿ ਨਹੀਂ ਜਾਣਦਾ, ਕਿਉਂਕਿ ਪਛਮ ਦੀ ਸਭਤਾ ਜਿਹੜੀ ਹੈ ਨਾ, ਉਹ ਹਰ ਘਰ ਫੀਸ ਲੈ ਕੇ ਚੱਲਦੀ ਹੈ, ਟਿਊਸ਼ਨ ਚੱਲ ਲੈ ਕੇ ਚੱਲਦੀ ਹੈ। ਭਾਰਤ ਵਿੱਚ ਅਜਿਹਾ ਨਹੀਂ, ਅਧਿਆਤਮਵਾਦ ਦੀ ਦੁਨੀਆਂ 'ਚ। ਉਹਨੇ ਪੁੱਛਣਾ ਭਾਈ ਤੂੰ ਕੁਝ ਜਾਣਦਾ ਕਿ ਨਹੀਂ ਜਾਣਦਾ, ਹੈਰੀ ਕੇਲ ਨੇ ਕਹਿਣਾ। ਤੇ ਜੇ ਕਿਸੇ ਨੇ ਜਾਣਨਾ ਕਹਿਣਾ ਵੀ ਮੈਂ ਜਾਣਦਾ, ਤੇ ਉਹਨੂੰ ਕਹਿਣਾ ਮਿੱਤਰਾ ਤੈਨੂੰ ਦੂਣੀ ਫੀਸ ਦੇਣੀ ਪਏਗੀ। ਤੇ ਜਿਹਨੇ ਕਹਿਣਾ ਮੈਂ ਜਾਣਦਾ ਕੱਖ ਨੂੰ, ਉਹਦੇ ਕੋਲ ਅੱਧੀ ਫੀਸ। ਕਿਸੇ ਨੇ ਤਰਕ ਕੀਤੀ ਵੀ ਸਰ ਇਹ ਕਿਉਂ, ਉਹ ਕਹਿੰਦਾ ਜਿਹੜਾ ਸਿੱਖਿਆ ਮੈਨੂੰ ਇਹਦੇ ਤੇ ਦੂਣੀ ਮਿਹਨਤ ਕਰਨੀ ਪੈਂਦੀ, ਜਿਹੜਾ ਇਹਨੇ ਪਹਿਲਾਂ ਸਿੱਖਿਆ ਉਹਨੂੰ ਭੁਲਾ ਕਰਕੇ ਤੇ ਮੁੜ ਕੇ ਮੈਂ ਆਪਣਾ ਸਿਧਾਂਤ ਦੇਣਾ, ਤੇ ਜਿਹੜੇ ਕੋਰੇ ਨੇ ਉਹਨਾਂ ਨੂੰ ਆਪਣਾ ਸਿਧਾਂਤ ਦੇਣਾ ਪਏਗਾ, ਉਹਨਾਂ ਨੂੰ ਦੂਜਾ ਕੱਢਣ ਦੀ ਲੋੜ ਕੋਈ ਨਹੀਂ। ਇਸ ਕਰਕੇ ਗੁਰਮੁਖੋ, ਜਿਹੜਾ ਗੁਰੂ ਹੈ ਨਾ, ਉਹ ਬੰਦੇ ਦੇ ਅੰਦਰੋਂ ਅਗਿਆਨ ਹਰ ਕੇ ਤੇ ਆਪਣਾ ਸਿਧਾਂਤ ਦਿੰਦਾ। ਕਹੋ ਕਬੀਰ ਬੁੱਧ ਹਿਰਲੀ ਮੇਰੀ, ਬੁੱਧ ਬਦਲੀ ਸਿੱਧ ਪਾਈ। ਵਿਦਵਾਨ ਪੁਰਸ਼ਾਂ ਨੇ ਗੁਰੂ ਦੀਆਂ ਕੁਝ ਕਿਸਮਾਂ ਲਿਖੀਆਂ ਹਨ। ਪਾਰਸ ਗੁਰੂ, ਚੰਦਨ ਗੁਰੂ, ਦੀਪਕ ਗੁਰੂ, ਭ੍ਰਿੰਗੀ ਗੁਰੂ ਇਤਿਆਦਿਕ। ਚੰਦਨ ਗੁਰੂ ਉਹਨਾਂ ਤਾਂ ਕਿਹਾ ਹੈ, ਜਿਹੜਾ ਚੰਦਨ ਹੈ, ਚੰਦਨ ਦੇ ਕੋਲ ਬਾਕੀ ਦੇ ਜਿੰਨੇ ਵੀ ਬੂਟੇ ਨੂੰ ਚੰਦਨ ਹੋ ਜਾਂਦੇ ਨੇ, ਚੰਦ ਨਿਗਤ ਸਭ ਚੰਦਨ ਹੋਈਆ। ਪਰ ਇੱਕ ਥਾਂ ਤੇ ਬਾਬੇ ਕਬੀਰ ਦਾ ਸ਼ਲੋਕ ਆਉਂਦਾ ਹੈ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹਿ ਬੱਸੇ ਜੋ ਚੰਦਨ ਪਾਸ। ਪਰ ਅੱਗੇ ਜਾ ਕੇ ਬਾਬਾ ਕਬੀਰ ਜੀ ਕਹਿੰਦੇ, ਕਬੀਰ ਬਾਂਸ ਬੜਾਈ ਬੂਡਿਆ, ਉਹ ਮਤ ਡੁਬੋ ਕੋਏ, ਚੰਦਨ ਕੇ ਨਿਗਟੇ ਬਸੇ ਬਾਂਸ ਸੁਗੰਧ ਨਾ ਹੋਏ। ਬਾਬਾ ਕਬੀਰ ਜੀ ਇੱਕ ਪਾਸੇ ਕਹਿੰਦੇ ਵੀ ਚੰਦਨ ਦੀ ਸੰਗਤ ਨਾਲ ਸਾਰੇ ਬੂਟੇ ਚੰਦਨ ਬਣ ਜਾਂਦੇ ਨੇ, ਪਰ ਅੱਗੇ ਜਾ ਕੇ ਕਹਿੰਦੇ ਗੁਰਮੁਖੋ, ਭਾਵੇਂ ਬਹੁਤ ਸਾਰੇ ਬੂਟੇ ਚੰਦਨ ਬਣ ਜਾਂਦੇ ਨੇ, ਪਰ ਬਾਂਸ ਚੰਦਨ ਨਹੀਂ ਬਣਦਾ। ਕਾਰਨ ਬਾਂਸ ਬੜਾਈ ਬੂਡਿਆ, ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਗਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੇਸ਼ੱਕ ਬਿਲਕੁਲ ਕੋਲ ਹੋਵੇ ਬਾਂਸ ਦਾ ਬੂਟਾ, ਪਰ ਚੰਦਨ ਨਹੀਂ ਬਣਦਾ। ਕਾਰਨ ਬਾਂਸ ਵਿੱਚ ਕੁਝ ਕਮੀਆਂ ਹਨ। ਬਾਂਸ ਪੋਲਾ ਹੁੰਦਾ ਹੈ, ਬਾਂਸ ਵਿੱਚ ਗੰਢਾਂ ਹੁੰਦੀਆਂ ਨੇ, ਬਾਂਸ ਦੇ ਨਾਲ ਬਾਂਸ ਖਹਿ ਕਰਕੇ ਆਪਣੇ ਵਿੱਚੋਂ ਅੱਗ ਪੈਦਾ ਕਰਕੇ ਤੇ ਆਪਣੀ ਭਾਈਚਾਰੇ ਆਪਣੀ ਕੁੱਲ ਨੂੰ ਬਰਬਾਦ ਕਰ ਦਿੰਦਾ ਹੈ। ਇਹ ਉਹਨਾਂ ਵਿਦਵਾਨਾਂ ਨੇ ਦ੍ਰਿਸ਼ਟਾਂਤ ਇਸ ਕਰਕੇ ਦਿੱਤਾ ਹੈ ਕਿ ਜਿਹੜਾ ਬਾਵਨ ਗੁਰੂ ਹੈ ਨਾ, ਬਾਵਨ ਚੰਦਨ ਗੁਰੂ, ਉਹਦੇ ਕੋਲ ਕੁਝ ਬੰਦੇ ਆਣ ਕੇ ਤੇ ਲਾਭ ਨਹੀਂ ਲੈ ਸਕਦੇ। ਕਿਹੜੇ ਕਿਹੜੇ? ਜਿਨ੍ਹਾਂ ਵਿੱਚ ਈਰਖਾ ਦੀਆਂ ਗੰਢਾਂ ਹਨ, ਜਿਹੜੇ ਅੰਦਰੋਂ ਪੋਲੇ ਹਨ, ਜਿਹੜੇ ਕੁੱਲ ਬਾਰ ਨੇ, ਉਹ ਲਾਭ ਨਹੀਂ ਲੈ ਸਕਦੇ। ਇਸੇ ਪ੍ਰਕਾਰ ਗੁਰਮੁਖੋ, ਦੂਸਰੀ ਕਿਸਮ ਦਾ ਗੁਰੂ ਉਹਨਾਂ ਲਿਖਿਆ ਹੈ, ਪਾਰਸ ਗੁਰੂ। ਜਿਹੜਾ ਪਾਰਸ ਹੈ, ਪਾਰਸੇ ਕੋਲ ਅੱਠਾਂ ਧਾਤਾਂ ਦੇ ਵਿੱਚੋਂ ਕੋਈ ਵੀ ਧਾਤ ਖੋ ਜਾਏ ਤੇ ਉਹ ਸੋਨਾ ਬਣਾ ਦਿੰਦੇ ਆ। ਪਰ ਜਿਹੜਾ ਪਾਰਸੇ ਕੋਲੋਂ ਲੋਹਾ ਤਾਂਬਾ ਪਿੱਤਲ ਵਗੈਰਾ ਕੋਈ ਸੋਨਾ ਬਣ ਗਿਆ ਉਹ ਸੋਨੇ ਤੋਂ ਅੱਗੇ ਸੋਨਾ ਨਹੀਂ ਬਣਾ ਸਕਦਾ। ਪਾਰਸ ਵਿੱਚ ਗੁਣ ਹੈ, ਉਹ ਅੱਠਾਂ ਧਾਤਾਂ ਨੂੰ ਸ਼ੋਅ ਕਰਕੇ ਉਹਨਾਂ ਨੂੰ ਸੋਨਾ ਤਾਂ ਬਣਾ ਦਿੰਦਾ ਪਰ ਉਹ ਪਾਰਸ ਨਹੀਂ ਬਣਾ ਸਕਦਾ, ਗੁਰੂ ਦੇ ਮੁਕਾਬਲੇ ਇਸ ਕਰਕੇ ਨਹੀਂ। ਇਸੇ ਪ੍ਰਕਾਰ ਗੁਰਮੁਖੋ ਇੱਕ ਭਰਿੰਗੀ ਕਿਸਮ ਦੀ ਕੀੜੀ ਹੈ। ਵੇਖੋ ਕਰਤੇ ਦੀ ਕਲਾ, ਉਹ ਮਰੀ ਹੋਈ ਕੀੜੀ ਨੂੰ ਆਪਣੀ ਖੁੱਡ ਵਿੱਚ ਲਿਜਾ ਕਰਕੇ ਉਹ ਕੁਝ ਬੋਲਦੀ ਹੈ ਜਿਹਦੇ ਨਾਲ ਮਰੀ ਹੋਈ ਕੀੜੀ ਜਿੰਦਾ ਹੋ ਜਾਂਦੀ ਪਰ ਉਹ ਤੋਂ ਭਰਿੰਗੀ ਕੀੜੀ ਨਹੀਂ ਬਣਦੀ। ਇਹ ਕਮੀ ਹੈ, ਲੇਕਿਨ ਗੁਰਮੁਖੋ ਇਸੇ ਤਰ੍ਹਾਂ ਦੀਵਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ ਗੁਰੂ ਦੀ ਦੀਵੇ ਨਾਲ ਤੁਲਨਾ ਕੀਤੀ ਹੈ। ਮਾਝ ਰਾਗ ਪੜ੍ਹੋ ਤੇ ਉੱਥੇ ਇੱਕ ਸ਼ਲੋਕ ਆਉਂਦਾ ਹੈ, ਗੁਰਦਾਤਾ ਗੁਰ ਹੇਵੇ ਘਰ ਗੁਰ ਦੀਪਕ ਤੇ ਲੋਏ। ਗੁਰੂ ਦਾਤਾ ਤੇ ਗੁਰੂ ਹਿਮਾਲੀਏ ਪਰਬਤ ਵਰਗਾ, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਦੀਪ ਹਿਮਾਲੀਏ ਤੇ ਦੀਵੇ ਨਾਲ ਤੁਲਨਾ ਗੁਰੂ ਦੀ ਕਿਉਂ ਕੀਤੀ? ਹਿਮਾਲੀਆ ਠੰਡ ਦਿੰਦਾ, ਉਹ ਯੋਗ ਤੇ ਅਯੋਗ ਨਹੀਂ ਵਹਿੰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਗੁਰੂ ਦੀ ਤੁਲਨਾ ਹਿਮਾਲੀਏ ਨਾਲ ਇਸ ਕਰਕੇ ਕੀਤੀ ਕਿ ਜਿਵੇਂ ਉਹ ਹਿਮਾਲੀਆ ਪਹਾੜ ਕੋਈ ਚੋਰ ਆ ਜਾਏ, ਕੋਈ ਯਾਰ ਆ ਜਾਏ, ਕੋਈ ਠੱਗ ਆ ਜਾਏ, ਕੋਈ ਬੱਚਾ ਆ ਜਾਏ, ਕੋਈ ਬਜ਼ੁਰਗ ਆ ਜਾਏ, ਮਰਦ ਹੋਵੇ ਔਰਤ ਹੋਵੇ ਜਪਾਨੀ ਹੋਵੇ ਇਰਾਨੀ ਹੋਵੇ, ਹਿਮਾਲੀਏ ਦਾ ਕਰਮ ਹੈ ਠੰਡ ਦੇਣਾ। ਇਸੇ ਪ੍ਰਕਾਰ ਗੁਰਮੁਖ ਜਿਹੜਾ ਗੁਰੂ ਹੈ, ਨਾ ਉਹ ਜਾਤੀ ਵਹਿੰਦਾ ਹੈ, ਨਾ ਉਹ ਰੰਗ ਵਹਿੰਦਾ ਹੈ, ਨਾ ਉਹ ਨਸਲ ਵਹਿੰਦਾ ਹੈ, ਨਾ ਉਹ ਬੱਚਾ ਵਹਿੰਦਾ ਹੈ, ਨਾ ਉਹ ਬਜ਼ੁਰਗ ਵਹਿੰਦਾ, ਨਾ ਉਹ ਔਰਤ, ਨਾ ਉਹ ਮਰਦ, ਉਹ ਕੇਵਲ ਤੇ ਕੇਵਲ ਗਿਆਨ ਦੀ ਠੰਡ ਦਿੰਦਾ ਹੈ। ਗੁਰੂ ਨੂੰ ਦੀਵੇ ਨਾਲ ਤੁਲਨਾ ਕਿਉਂ ਦਿੱਤੀ? ਇੱਕ ਦੀਵੇ ਤੋਂ ਗੁਰਮੁਖੋ ਆਪਾਂ ਹਜ਼ਾਰਾਂ ਦੀਵੇ ਜਗਾ ਸਕਦੇ ਹਾਂ। ਔਰ ਕਿਤੇ ਇੱਕ ਹੋਰ ਤਜਰਬਾ ਕਰਕੇ ਵੇਖਣਾ ਸਾਦਾ ਜਿਹਾ, ਦੋ ਦੀਵੇ ਹੋਣ, ਉਹਨਾਂ ਦਾ ਬਰਾਬਰ ਵਜਨ ਕਰ ਲੈਣਾ, ਉਹਨਾਂ ਚੋਂ ਇੱਕ ਦੀਵੇ ਨੂੰ ਤੁਸੀਂ ਜਗਾ ਲੈਣਾ, ਜਗਦੇ ਹੋਏ ਦੀਵੇ ਦਾ ਤੇ ਬੁਝੇ ਹੋਏ ਦੀਵੇ ਦੇ ਕੋਈ ਭਾਰ ਦਾ ਵਜਨ ਦਾ ਫਰਕ ਨਹੀਂ ਹੋਏਗਾ। ਭਾਵ ਜਿਹੜੀ ਲਾਈਟ ਹੈ ਉਹਦਾ ਕੋਈ ਵਜਨ ਨਹੀਂ। ਇਸੇ ਪ੍ਰਕਾਰ ਗੁਰਮੁਖੋ ਜਿਹੜਾ ਗੁਰੂ ਹੈ ਉਹ ਜਗਦੇ ਹੋਏ ਦੀਵੇ ਵਰਗਾ, ਆਪਾਂ ਬੁਝੇ ਹੋਏ ਦੀਵੇ ਵਰਗੇ ਹਾਂ, ਪਰ ਬੁਝੇ ਹੋਏ ਦੀਵੇ ਦੇ ਵਿੱਚ ਕੁਝ ਨਿਯਮਾਂ ਦਾ ਹੋਣਾ ਲਾਜ਼ਮੀ ਹੈ। ਦੀਵੇ ਦੇ ਵਿੱਚ ਤੇਲ ਹੋਵੇ, ਦੀਵੇ ਦੇ ਵਿੱਚ ਵੱਟੀ ਹੋਵੇ ਤੇ ਗੁਰੂ ਰੂਪੀ ਦੀਵਾ ਗੁਰਮੁਖ ਆਪਾਂ ਨੂੰ ਰੋਸ਼ਨ ਕਰ ਦੇਗਾ। ਸਾਡੇ ਅੰਦਰ ਸ਼ਰਧਾ ਰੂਪੀ ਵੱਟੀ ਚਾਹੀਦੀ ਹੈ, ਸਾਡੇ ਅੰਦਰ ਪ੍ਰੇਮ ਦਾ ਤੇਲ ਚਾਹੀਦਾ ਹੈ, ਤੇ ਜਿਨ੍ਹਾਂ ਗੁਰੂ ਦੇ ਪਿਆਰਿਆਂ ਦੇ ਅੰਦਰ ਸ਼ਰਧਾ ਦੀ ਵੱਟੀ ਤੇ ਪ੍ਰੇਮ ਦਾ ਤੇਲ ਹੈ ਗੁਰਮੁਖੋ, ਉਹਨਾਂ ਨੂੰ ਗੁਰੂ ਰੋਸ਼ਨ ਕਰ ਦੇਗਾ। ਗੁਰੂ ਦੀ ਅਮੀਰ ਦੇ ਬਾਰੇ ਗੁਰਮੁਖੋ ਵੱਖ ਵੱਖ ਵਿਦਵਾਨਾਂ ਦੀ ਰਾਏ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਆਪਣੀ ਸੋਈਆਂ ਲਿਖਦੇ ਨੇ, ਕਹਿੰਦੇ ਨੇ ਚਰਨ ਸ਼ਰਨ ਗੁਰ ਤੀਰਥ ਪੁਰਬ ਕੋਟ ਦੇਵੀ ਦੇਵ ਸੇਵ ਗੁਰ ਚਰਨ ਸਰਨ ਹੈ। ਇਹਦਾ ਅਰਥ ਇਹ ਹੈ ਕੋਈ ਕਰੋੜਾਂ ਤੀਰਥਾਂ ਤੇ ਜਾ ਕੇ ਉੱਥੋਂ ਦੇ ਪੁਰਬ ਮਨਾਉਣਾ ਕਰੇ, ਜਿਵੇਂ ਪਿੱਛੇ ਹਿੰਦੂ ਭਰਾਵਾਂ ਨੇ ਕੁੰਭ ਬਣਾਇਆ, ਸੋ ਗ੍ਰਹਿਣ ਦੇ ਮੌਕੇ ਤੇ ਇਸ਼ਨਾਨ ਕੀਤਾ ਉਹਨਾਂ ਨੇ, ਕਹਿੰਦੇ ਹਜ਼ਾਰਾਂ ਸਾਲ ਬਾਅਦ ਇਸ ਤਰ੍ਹਾਂ ਦਾ ਪੁਰਬ ਆਉਂਦਾ ਉਹਨਾਂ ਦੇ ਕਹਿਣ ਮੁਤਾਬਕ। ਭਾਈ ਗੁਰਦਾਸ ਕਹਿੰਦੇ ਗੁਰੂ ਕੇ ਸਿੱਖਾਂ ਤੇ ਨੂੰ ਉੱਥੇ ਜਾਣ ਦੀ ਲੋੜ ਕੋਈ ਨਹੀਂ, ਤੂੰ ਗੁਰੂ ਦੀ ਸ਼ਰਨ ਵਿੱਚ ਜਾ ਤੇ ਗੁਰੂ ਦੀ ਸ਼ਰਨ ਵਿੱਚ ਜਾਣ ਨਾਲ ਗੁਰਮੁਖਾਂ ਤੈਨੂੰ ਕਰੋੜਾਂ ਤੀਰਥਾਂ ਦੇ ਪੁਰਬਾਂ ਦਾ ਮਹਾਤਮ ਮਿਲੇਗਾ। ਦੇਵੀ ਦੇਵ ਸੇਵ ਗੁਰ ਚਰਨ ਸਫਲ ਹੈ। ਲੋਕੀ ਦੇਵੀਆਂ ਤੇ ਦੇਵਤਿਆਂ ਦੀ ਪੂਜਾ ਕਰਦੇ ਨੇ, ਗੁਰੂ ਕੇ ਸਿੱਖਾ ਤੋਂ ਗੁਰੂ ਕੇ ਚਰਨਾਂ ਵਿੱਚ ਆ ਕਰਕੇ ਸੇਵਾ ਕਰ, ਇਹਦਾ ਇਹਨੂੰ ਫਲ ਮਿਲੇਗਾ। ਚਰਨ ਸਰਨ ਗੁਰ ਕਾਮਨਾ ਸਫਲ ਪਲ, ਗੁਰੂ ਕੇ ਚਰਨਾਂ ਵਿੱਚ ਆ ਕਰਕੇ ਜਿਹੜੀ ਵੀ ਤੂੰ ਕਾਮਨਾ ਕਰੇਗਾ ਨਾ, ਉਹ ਤੇਰੀ ਕਾਮਨਾ ਨੂੰ ਫਲ ਲੱਗੇਗਾ। ਇਹ ਹੁਣ ਤੇਰੀ ਆਪਣੀ ਸੋਚ ਹੈ ਵੀ ਤੂੰ ਗੁਰੂ ਕੋਲੋਂ ਕਾਮਨਾ ਕਿਸ ਗੱਲ ਦੀ ਕਰਦਾ ਹੈ। ਰਿੱਧ ਸਿੱਧ ਨਿੱਧ ਅਵਤਾਰ ਅਮਰਨ ਹੈ। ਜੇ ਤੂੰ ਪਦਾਰਥਾਂ ਦੀ ਮੰਗ ਕਰੇਗਾ ਗੁਰੂ ਤੈਨੂੰ ਪਦਾਰਥ ਦੇਗਾ, ਜੇ ਤੂੰ ਸਿੱਧੀਆਂ ਦੀ ਮੰਗ ਕਰੇਗਾ ਵੀ ਮੇਰੇ ਬਚਨ ਪੂਰੇ ਹੋ ਜਾਣ ਤੇ ਤੇਰੀ ਜ਼ਬਾਨ ਤੇ ਸਤਿਆ ਆ ਜਾਏਗੀ। ਗੁਰਮੁਖੋ, ਗੁਰੂ ਘਰ ਦਾ ਇੱਕ ਸਿੱਖ ਹੋਇਆ ਭਾਈ ਗੁੱਦੜ, ਉਹ ਬੜਾ ਸਿੱਧ ਪੁਰਸ਼ ਹੋਇਆ, ਬੜਾ ਬੇਪਰਵਾਹ ਸੀ ਤੇ ਕੋਈ ਜ਼ਿਮੀਂਦਾਰ ਉਹਨੂੰ ਕਹਿਣ ਲੱਗਾ ਤੇ ਬਾਬਾ ਜੀ ਥੋੜ੍ਹੀ ਜਿਹੀ ਮੇਰੀ ਮਦਦ ਕਰੋ, ਮੇਰੀ ਮਸਰ ਨੇ ਪੁੱਟਣ ਵਾਲੇ। ਤੇ ਕਹਿੰਦੇ ਗੁਰਮੁਖ ਚੱਲ ਭਾਈ ਚਲੇ ਚੱਲਦੇ ਆ। ਉਹਨੇ ਨਿਕੰਮੇ ਨੇ ਬਾਬੇ ਗੁੱਦੜ ਨੂੰ ਆਪਣੇ ਮਸਲ ਪੁੱਟਣ ਤੇ ਲਾ ਦਿੱਤਾ। ਉਹਨੇ ਪਰਵਾਹ ਨਾ ਕੀਤੀ, ਉਹਨੇ ਘਰ ਜਾ ਕੇ ਭੁੱਲ ਗਿਆ ਵੀ ਭਾਈ ਗੁੱਦੜ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਉਣਾ। ਸਾਡੇ ਸਿੱਖ ਇਤਿਹਾਸ ਵਿੱਚ ਬੜੀ ਅਹਿਮ ਹਸਤੀ ਹੋਈ ਬਾਬਾ ਗੁੱਦੜ ਜੀ, ਉਹਨਾਂ ਦੀ ਕਥਾ ਵੀ ਆਉਂਦੀ। ਤੇ ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਕੀ ਕਰਦੇ ਹੋ? ਕਹਿਣ ਲੱਗੇ ਗੁਰਮੁਖੋ ਇਹਨਾਂ ਦੀਆਂ ਜੜ੍ਹਾਂ ਪੁੱਟਦਾ ਹੈ। ਸਾਰਾ ਪਰਿਵਾਰ ਹੀ ਫੌਤ ਹੋ ਗਿਆ, ਖਤਮ ਹੋ ਗਿਆ। ਤੋ ਕਹਿਣ ਤੋਂ ਮਰਾਦ ਇਹ ਵੀ ਗੁਰਮੁਖਾ, ਜੇ ਤੂੰ ਗੁਰੂ ਕੀ ਸੇਵਾ ਕਰੇਗਾ ਤੇਰੀ ਜ਼ਬਾਨ ਵਿੱਚ ਸਤਿ ਆ ਜਾਏਗੀ। ਜੇ ਤੂੰ ਆਖੇ ਵੀ ਮੇਰੇ ਘਰ ਵਿੱਚ ਅੰਨ ਦੀ ਬਰਕਤ ਆ ਜਾਏ ਤੇ ਇਹ ਹੋ ਜਾਏਗੀ। ਜੇ ਤੇਰੇ ਮਨ ਦਾ ਭਾਵਨਾ ਹੋਵੇ ਕਿ ਮੇਰੇ ਕੋਲ ਮਾਇਆ ਦੇ ਗੱਫੇ ਆਉਣ, ਮੈਂ ਜੰਮਣ ਤੇ ਮਰਨ ਦੇ ਚੱਕਰ ਚ ਨਾ ਵਾਂ, ਤਾਂ ਗੁਰਮੁਖਾ ਗੁਰੂ ਕੇ ਚਰਨਾਂ ਵਿੱਚ ਆ। ਚਰਨ ਸਰਨ ਗੁਰ ਕਾਮਨਾ ਸਫਲ ਫਲ, ਰਿੱਧ ਸਿੱਧ ਨਿੱਧ ਅਵਤਾਰ ਅਮਰਨ ਹੈ। ਚਰਨ ਸਰਨ ਗੁਰ ਨਾਮ ਨੇ ਕਾਮ ਧਾਮ, ਗੁਰੂ ਕੇ ਚਰਨਾਂ ਵਿੱਚ ਆ ਕਰਕੇ ਦੀ ਕਾਮਨਾ ਤੋਂ ਰਹਿ ਧੋ ਕਰਕੇ ਸੇਵਾ ਕਰੇ, ਭੋਗਤ ਜੁਗਤ ਕਰ ਤਾਰਨ ਕਰਨ ਹੈ। ਗੁਰੂ ਤੈਨੂੰ ਪਰਮਾਤਮਾ ਨਾਲ ਜੁੜਨ ਦੀ ਯੁਗਤੀ ਦੱਸੇਗਾ, ਗੁਰੂ ਤੈਨੂੰ ਪਦਾਰਥ ਦੇਵੇਗਾ। ਜਿਹੜੇ ਤਰਨ ਦੀ ਭਾਵਨਾ ਨਾਲ ਆਉਂਦੇ ਨੇ ਗੁਰੂ ਉਹਨਾਂ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਚਰਨ ਸਰਨ ਗੁਰ ਮਹਿਮਾ ਅਗਾਧ ਬੋਧ, ਹਰਨ ਭਰਨ ਗਤ ਕਾਰਨ ਕਰਨ ਹੈ। ਗੁਰੂ ਕੀ ਮਹਿਮਾ ਮੈਂ ਕਿੱਥੋਂ ਤੱਕ? ਭਾਈ ਗੁਰਦਾਸ ਕਹਿੰਦੇ ਕਿ ਗੁਰੂ ਮੁਕਤੀ ਦਾ ਦਾਨ ਦੇ ਸਕਦਾ, ਗੁਰੂ ਮੁਕਤੀ ਦਾਨ ਦਿੰਦਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜੋ ਗੁਰੂ ਪਾਤਸ਼ਾਹ ਦੀ ਉਸਤਤ ਕੀਤੀ ਉਹਦਾ ਅਨੁਵਾਦ ਕੀਤਾ ਗੁਰਮੁਖ ਪਿਆਰਿਆਂ ਨੇ, ਕਹਿੰਦੇ ਬਾਗ ਬਹਿਸ਼ਤੀ ਰੋਜੇ ਮੈਂ ਤਾਂ ਸਭ ਕੁਝ ਉਸ ਤੋਂ ਵਾਰੇ ਨੇ ਕੂਚਾ ਸਤਿਗੁਰ ਦਾ ਜਦ ਡਿਠਾ ਸੁਰਗ ਲੋਕ ਨਾ ਭਾਂਦਾ ਹੈ। ਕਹਿੰਦਾ ਜਿੰਦਾ ਮੈਂ ਗੁਰੂ ਦਾ ਕੂਚਾ ਵੇਖਿਆ ਨਾ ਮੈਨੂੰ ਸੁਰਗ ਦੀ ਇੱਛਾ ਵੀ ਲਈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਗੁਰਮੁਖਾੜਾ ਗੁਰੂ ਹੈ ਨਾ ਇਹ ਪ੍ਰਲੋਕ ਦੀ ਕੁੰਜੀ ਤੇ ਗੁਰੂ ਤੋਂ ਬਿਨਾਂ ਇਹ ਜੰਦਰਾ ਖੁੱਲਣ ਵਾਲਾ ਨਹੀਂ ਆਵਾ ਗਾਉਣ ਦਾ। ਮਨ ਕੋਠਾ ਤਨ ਛੱਤ ਜਿਹੜਾ ਤੇਰਾ ਮਨ ਨੂੰ ਜੰਦਰਾ ਲੱਗਾ ਨਾ ਗਿਆਨ ਦਾ ਇਹ ਤਾਂ ਗੁਰੂ ਦੇ ਗਿਆਨ ਨਾਲ ਖੁੱਲੇਗਾ। ਬੜੀ ਲੰਮੀ ਚੌੜੀ ਮਹਿਮਾ ਹੈ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣ ਆਵੈ ਗੁਰ ਬਿਨ ਸੁਰਤਨ ਸਿੱਧ ਗੁਰੂ ਬਿਨ ਮੁਕਤਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੰਪੂਰਨ ਅਗਨ ਕੱਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਦ ਕਵ ਨੰਦ ਕਹਿ ਜਿਨ ਗੁਰੂ ਨਾ ਦੇਖਿਓ ਨੌ ਕਿਉ ਤੇ ਅਗਿਆਤ ਸੰਸਾਰ ਮੈਂ। ਭੱਟ ਕਹਿੰਦੇ ਗੁਰਮੁਖੋ ਜਿਨ੍ਹਾਂ ਨੇ ਗੁਰੂ ਨੂੰ ਧਾਰ ਨਹੀਂ ਕੀਤਾ ਉਹਨਾਂ ਦਾ ਆਇਆ ਨਾ ਆਇਆ ਬਰਾਬਰ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ ਕਹਿੰਦੇ ਲੱਖਾਂ ਧਨੀ ਹੋਣ ਗੁਰਮੁਖਾ ਤੇਰੇ ਵੱਲ ਗੁਰੂ ਹੋਵੇ ਤੇ ਉਹਨਾਂ ਦਾ ਮੁਕਾਬਲਾ ਅੰਕ ਨਹੀਂ ਕਰ ਸਕੇਗਾ। ਗੁਰਮੁਖੋ ਜਿਹੜੇ ਅੰਮ੍ਰਿਤਸਰ ਦੇ ਵਿੱਚ ਬਾਬੇ ਬਕਾਲੇ ਦੇ ਲਾਗੇ ਇੱਕ ਨਗਰ ਹੈ ਬਤਾਲਾ, ਉਸ ਬਤਾਲੇ ਨਗਰ ਦੇ ਵਿੱਚ ਇੱਕ ਮਾਤਾ ਸੰਤੀ ਰਹਿੰਦੀ ਹੁੰਦੀ ਸੀ। ਉਹ ਸਿੱਖ ਪਰਿਵਾਰ ਦੀ ਧੀ ਸੀ ਤੇ ਆਪਣੇ ਪੂਰਵਲੇ ਕਰਮਾਂ ਦੇ ਕਾਰਨ ਕਰਕੇ ਬੀਬੀ ਉਸ ਨਗਰ ਵਿੱਚ ਵਿਆਹੀ ਗਈ। ਉਧਰ ਦਾ ਪਹਾੜਾ ਉਹ ਸਾਰਾ ਨਗਰ ਸਖੀ ਸਰਵਰ ਨੂੰ ਮੰਨਦਾ ਸੀ, ਜਿਹਦੇ ਲੋਕੀ ਵੀਰਵਾਰ ਦੀਵੇ ਚ ਗਾਉਂਦੇ ਨੇ ਜਿਹਨੂੰ ਲਾਲਾਂ ਵਾਲਾ ਕਹਿੰਦੇ ਉਹ ਸਖੀ ਸਰਵਰ ਹੈ। ਤਾਨੂੰ ਬੀਬੀ ਉਹਦਾ ਨਿਸ਼ਚਾ ਧਨ ਭਾਵੇਂ ਉਹਦਾ ਸਹੁਰਾ ਨਗਰ ਸਾਰਾ ਸਖੀ ਸਰਵਰ ਨੂੰ ਮੰਨਦਾ ਪਰ ਉਹ ਆਪਣੇ ਅਕੀਦੇ ਤੋਂ ਬਦਲੀ ਨਹੀਂ। ਉਹਦੇ ਪੂਰਵਲੇ ਕਰਮ ਵਿਦਾਤਾ ਦੀ ਮਰਜ਼ੀ ਸਮੇਂ ਦੇ ਨਾਲ ਉਹਦਾ ਪਤੀ ਚੜ੍ਹਾਈ ਕਰ ਗਿਆ। ਉਹਦਾ ਇਕਲੌਤਾ ਬੇਟਾ ਸੀ ਕਿਉਂਕਿ ਜਿਹੋ ਜਿਹੀ ਮਾਂ ਉਹ ਜੇ ਬੱਚਾ ਹੋਣਾ ਹੈ। ਮਾਂ ਨੇ ਆਪਣੇ ਬੇਟੇ ਦੇ ਉੱਪਰ ਗੁਰਮਤਿ ਦੇ ਸੰਸਕਾਰਾਂ ਦਾ ਪੂਰਨ ਪ੍ਰਭਾਵ ਪਾਇਆ। ਕਹਿਣ ਲੱਗੇ ਪੁੱਤਰ ਗੁਰੂ ਗੁਰੂ ਕਰਿਆ ਕਰ। ਬੜਾ ਭੋਲਾ ਸੀ ਪੁੱਤਰ। ਕਹਿਣ ਲੱਗਾ ਮਾਂ ਕਦੇ ਗੁਰੂ ਆਉਣਗੇ ਵੀ ਆਪਣੇ ਕੋਲ? ਪੁੱਤਰ ਆਪਣੇ ਵਿੱਚ ਕਿਚਿਆਈ ਹੈ ਗੁਰੂ ਵਿੱਚ ਕਮੀ ਨਹੀਂ, ਲਾਜ਼ਮੀ ਆਉਣਗੇ। ਉਹ ਭੋਲਾ ਪੁੱਤਰ ਕਹਿਣ ਲੱਗਾ ਭਾਈ ਪੱਲਾ ਵੀ ਮਾਂ ਜੇ ਗੁਰੂ ਪਾਤਸ਼ਾਹ ਮੈਨੂੰ ਕਿਤੇ ਅਚਾਨਕ ਮਿਲ ਗਏ ਤਾਂ ਮੈਂ ਗੁਰੂ ਪਾਤਸ਼ਾਹ ਨੂੰ ਭੇਟ ਕੀ ਕਰਾਂਗਾ, ਕੀ ਖਵਾਵਾਂਗਾ? ਉਹ ਜ਼ਮਾਨੇ ਦੇ ਰਿਵਾਜ਼ ਮੁਤਾਬਕ ਕਿਉਂਕਿ ਆਪਣੀ ਪੁਰਾਣਾ ਰਿਵਾਜ ਹੈ ਅਤੇ ਆਪਾਂ ਗੁੜ ਨਾਲ ਮੂੰਹ ਮਿੱਠਾ ਕਰਾਉਂਦੇ ਹਾਂ, ਇਹਨੂੰ ਬੜਾ ਚੰਗਾ ਸਮਝਦੇ ਸਾਡੇ। ਉਸ ਭਾਈ ਪੱਲੇ ਨੇ ਆਪਣੇ ਪਰਨੇ ਦੇ ਪੱਲੇ ਗੁੜ ਦੀ ਰੋੜੀ ਬੰਨ੍ਹਦੀ ਅਤੇ ਜਦੋਂ ਗੁਰੂ ਪਾਤਸ਼ਾਹ ਆਉਣਗੇ ਮੈਂ ਉਹਨਾਂ ਨੂੰ ਗੁੜ ਭੇਟ ਕਰਾਂਗਾ। ਉਹਦੇ ਭਾਵਨਾ ਨੂੰ ਫੜ ਲੱਗਾ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਪ ਚੱਲ ਕੇ ਗਏ। ਕਹਿਣ ਲੱਗੇ ਪੱਲਿਆ ਨਾਲੇ ਤੂੰ ਸਾਨੂੰ ਚੇਤੇ ਕਰਦਾ ਹੈ, ਨਾਲੇ ਤੇਰਾ ਆਪਣੇ ਸਿਆਣਾ ਵਾਲੇ ਪਾਸੇ ਵੱਲ ਖਿਆਲ ਹੈ। ਗੁਰਮੁਖਾ ਖਵਾ ਪਿਆ ਚਾਹ ਚੜ ਗਿਆ, ਗੁਰੂ ਪਾਤਸ਼ਾਹ ਮਹਾਰਾਜ ਦੇ ਸਰ ਚਰਨਾਂ ਤੇ ਸਿਰ ਰੱਖ ਦਿੱਤਾ, ਗੁਰਦੇਵ ਨੂੰ ਨਾਲ ਲੈ ਕੇ ਆਪਣੇ ਨਗਰ ਆ ਗਿਆ। ਦੁਨਿਆਵੀ ਧਨ ਕਰਕੇ ਉਹ ਗਰੀਬ ਸਨ, ਨਾਮ ਧਨ ਕਰਕੇ ਬੜੇ ਅਮੀਰ ਸਨ। ਕਿਉਂ ਭਿਉਣ ਤਾਂ ਗੁਰਮੁਖੋਂ ਖਰਾਸ ਬਣ ਕੇ ਨਸ਼ੀਲਾ ਹੋ ਗਈਆਂ। ਉਦੋਂ ਆਮ ਕਰਕੇ ਹੱਥਾਂ ਨਾਲ ਆਟਾ ਪੀਸਿਆ ਜਾਂਦਾ ਸੀ। ਗੁਰਦੇਵ ਕਹਿਣ ਲੱਗੇ, ਬੀਬੀ ਸੰਤੀ, ਅਸੀਂ ਲੰਗਰ ਛਕਣਾ ਸਾਰਿਆਂ ਨੇ। ਮੱਟੀ ਵਿੱਚ ਆਟਾ ਘੱਟ ਸੀ। ਕਹਿਣ ਲੱਗੀ, ਮਹਾਰਾਜ ਥੋੜ੍ਹਾ ਜਿਹਾ ਮੈਨੂੰ ਟਾਈਮ ਦਿਓ, ਮੈਂ ਥੋੜ੍ਹਾ ਜਿਹਾ ਆਟਾ ਪੀਸਣਾ, ਮੁੜ ਕੇ ਪਕਾਉਣ ਜੋਗਾ ਹੋ ਜਾਏਗਾ। ਗੁਰਦੇਵ ਕਹਿੰਦੇ, ਨਹੀਂ ਧੀਏ, ਅਸੀਂ ਇਹਦੇ ਨਾਲ ਹੀ ਸਾਰੇ ਪਿੰਡ ਨੂੰ ਲੰਗਰ ਛਕਾਉਣਾ ਹੈ, ਸਾਰੇ ਪਿੰਡ ਨੂੰ। ਮਹਾਰਾਜ ਆਟਾ ਘੱਟ ਹੈ। ਗੁਰਦੇਵ ਕਹਿਣ ਲੱਗੇ, ਬੀਬਾ, ਗੁਰੂ ਨਾਨਕ ਬਰਕਤ ਪਾਏਗਾ, ਅਸੀਂ ਗਰੀਬ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੰਤੀਏ, ਤੇਰਾ ਇਹ ਪੁੱਤਰ ਨੰਬਰਦਾਰ ਬਣੇਗਾ ਪਿੰਡ ਦਾ। ਔਰ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਸਾਰੇ ਨਗਰ ਨਿਵਾਸੀ ਆਏ, ਪਰ ਗੁਰੂ ਕਾ ਲੰਗਰ ਮੁੱਕਾ ਨਹੀਂ। ਭਾਵ ਗੁਰੂ ਦੇ ਕੋਲ ਬਰਕਤਾਂ ਹਨ, ਬਰਕਤਾਂ। ਜਾਮ ਗੁਰੂ ਹੈ ਵੱਲ ਧਨੇ ਕਿਆ ਗਾੜ ਵਧੇਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਾਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਐਨਸ ਜਪੈ, ਜੋ ਗੁਰੂ ਨਾਮ ਰਿਧ ਮੈਂ ਧਰੈ, ਸੋ ਜਨਮ ਮਰਨ ਦੋ ਥੇ ਰਹਿ। ਇੱਥੇ ਭੱਟਵੀਰ ਕਹਿੰਦੇ ਵੀ ਜਿਹੜਾ ਗੁਰੂ ਕਾ ਲਾਲ ਦਿਨੇ ਤੇ ਰਾਤ ਆਪਣੇ ਹਿਰਦੇ ਵਿੱਚ ਗੁਰੂ ਨੂੰ ਚੇਤੇ ਰੱਖਦਾ ਨਾ, ਉਹਦਾ ਜੰਮਣ ਤੇ ਮਰਨ ਕੱਢਿਆ ਜਾਂਦਾ, ਗੁਰੂ ਨੂੰ ਧਾਰਨਾ ਇੰਨਾ ਕੰਪਲਸਰੀ ਹੈ। ਇਹਦੇ ਸੰਬੰਧ ਵਿੱਚ ਵੀ ਗੁਰੂ ਨੂੰ ਧਾਰਨਾ ਕਿੰਨਾ ਕੁ ਜ਼ਰੂਰੀ ਹੈ, ਜਿਵੇਂ ਗੁਰੂ ਪੰਚਮ ਪਾਤਸ਼ਾਹ ਦੀ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਗੁਰਮੰਤਰ ਹੀਣਾ ਜੋ ਪ੍ਰਾਣੀ,
ਪਾਤਸ਼ਾਹ ਕਹਿੰਦੇ, ਭਾਈ ਜਿਹੜਾ ਗੁਰੂ ਕੇ ਮੰਤਰ ਤੋਂ ਹੀਣਾ ਪ੍ਰਾਣੀ ਹੈ,
ਨਿਰਗੰਤ ਜਨਮ ਭ੍ਰਸ਼ਟਣ ਹੈ,
ਕਹਿੰਦੇ ਉਸ ਬੰਦੇ ਦੇ ਜੀਵਨ ਨੂੰ ਲਾਹਣਤ, ਉਹ ਬੰਦਾ ਭ੍ਰਿਸ਼ਟਿਆ ਹੋਇਆ। ਇੱਥੇ ਗੁਰੂ ਕੇ ਮੰਤਰ ਤੇ ਆ ਕੇ ਥੋੜਾ ਜਿਹਾ ਕਈ ਲੋਕ ਭੁਲੇਖਾ ਖਾ ਜਾਂਦੇ ਨੇ ਕਿ ਗੁਰਮੰਤਰ ਕਿਹੜਾ ਹੈ। ਔਰ ਇਸੇ ਵਜ੍ਹਾ ਕਰਕੇ ਗੁਰਮੁਖੋਂ ਜਿਹੜੇ ਮੰਦ ਭਾਗੇ ਲੋਕ ਨੇ, ਉਹ ਦੇਹ ਧਾਰੀਆਂ ਵਾਲੇ ਪਾਸੇ ਨੂੰ ਭਟਕਦੇ ਹਨ। ਤੁਹਾਡੇ ਗੁਰਾਂ ਦਾ ਸਵਾਮੀ ਹੋਏ, ਤੈਨੂੰ ਪੁੱਛਿਆ ਵੀ ਤੁਹਾਡਾ ਮੰਤਰ ਕੀ ਹੈ, ਗੁਰਮੁਖੋਂ ਲੱਤਾਂ ਬਾਹਾਂ ਇਕੱਠੀਆਂ ਕੀਤੀਆਂ, ਹੈ ਕੱਖ ਵੀ ਨਹੀਂ ਉਹਦੇ ਵਿੱਚ। ਰਾਧਾ ਸਵਾਮੀਆਂ ਦਾ ਮੰਤਰ ਜੀ, ਓਅੰਕਾਰ ਰਾਰੰਗ ਜੋਤ ਨਿਰੰਜਨ ਸੋਹੰਗ ਤੇ ਸਤਨਾਮ, ਇਹ ਪੰਜ ਅੱਖਰ ਦੇਦੇ ਨੇ ਉਹ। ਕੋਈ ਕਦੋਂ ਲਫ਼ਜ਼ ਫੜਿਆ, ਕਦੋਂ ਫੜਿਆ ਤੇ ਕਹਿੰਦੇ ਉਹਦੇ ਨਾਲ ਕਲਿਆਣ ਹੋ ਜਾਏਗੀ। ਸੋਹੰਗ ਜਿਹੜਾ ਨਾ, ਇਹ ਜੋਗੀਆਂ ਤੋਂ ਲਿਆ, ਜੋਗੀਆਂ ਤੋਂ। ਰਾਰੰਗ ਕਰਦਾ ਥੋੜਾ ਲੜਾਈ ਝਗੜਾ, ਦੱਸੋ ਜਿਹੜੇ ਮੰਤਰ ਦਾ ਅਰਥ ਹੀ ਲੜਾਈ ਝਗੜਾ, ਉੱਥੇ ਕਲਿਆਣ ਕਿੱਥੇ? ਇਹ ਪੰਜ ਅੱਖਰਾਂ ਮੰਤਰ ਦਾ ਸਵਾਮੀਆਂ ਦਾ, ਓਅੰਕਾਰ ਰਾਰੰਕਾਰ ਜੋਤ ਨਿਰੰਜਨ ਸੋਹੰਗ ਤੇ ਸਤਨਾਮ। ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਕੇ ਓਅੰਕਾਰ ਨਾਲ ਏਕਾ ਲਾ ਕੇ ਮੁਕੰਮਲ ਕੀਤਾ, ਉਹਨਾਂ ਦੀ ਮੱਤ ਮਾਰੀ, ਉਹਨਾਂ ਫਿਰ ਏਕਾ ਕੱਢ ਦਿੱਤਾ। ਇਸ ਪਾਸੇ ਨੂੰ ਵਿਸਤਾਰ ਨਾਲ ਨਾ ਜਾਵਾਂ। ਗੁਰਮੁਖੋ, ਸਾਨੂੰ ਗੁਰੂ ਪਾਤਸ਼ਾਹ ਨੇ ਗੁਰਮੰਤਰ ਕੀ ਦਿੱਤਾ ਹੈ? ਭਾਈ ਗੁਰਦਾਸ ਜੀ ਕਹਿੰਦੇ, ਸਿੱਖਾ ਵਾਹਿਗੁਰੂ ਗੁਰਮੰਤਰ ਹੈ, ਜਾਪ ਹੋਮੇ ਕੋਈ। ਕਈਆਂ ਗੁਰਮੁਖਾਂ ਨੇ ਵਾਹਿਗੁਰੂ ਮੰਤਰ ਬੜਾ ਸੋਹਣਾ ਲਿਖਾ ਕੇ ਨਾ, ਕਾਗਜ਼ ਉੱਪਰ ਫਰੇਮ ਕਰਾ ਕੇ ਤੇ ਆਪਣੇ ਘਰਾਂ 'ਚ ਰੱਖਿਆ, ਬੜਾ ਸਵਾਰ ਕੇ, ਮਾੜੀ ਗੱਲ ਨਹੀਂ। ਪਰ ਭਾਈ ਗੁਰਦਾਸ ਕਹਿੰਦੇ, ਗੁਰਮੁਖਾ, ਵੀ ਇਹਨੂੰ ਇਕੱਲੇ ਨੂੰ ਫਰੇਮ ਕਰਾ ਕੇ ਤੇ ਕੰਨ ਤੇ ਨਾ ਟੰਗ, ਇਹਨੂੰ ਹਿਰਦੇ ਵਿੱਚ ਹੀ ਵਸਾ, ਜਾਪ, ਤਾਂ ਕਿ ਜਪਣ ਦੇ ਨਾਲ ਜਿਹੜੀ ਤੇਰੀ ਹਉਮੈ ਹੈ ਉਹ ਖੋਈ ਨਾਸ ਹੋ ਜਾਏ, ਤੇ ਜੇ ਕੰਨ ਤੇ ਟੱਪਣਾ ਟੰਗਿਆ ਰਿਹਾ ਗੁਰਮੁਖਾ, ਤੇਰਾ ਕਿਵੇਂ ਸਰੇਗਾ? ਇਹਨੂੰ ਜਪਣਾ ਕਰ, ਵਾਹਿਗੁਰੂ ਗੁਰਮੰਤਰ ਲੈ, ਪ੍ਰੇਮ ਪਿਆਲਾ ਚੁੱਪ ਚਪੋਲਾ। ਜਿਵੇਂ ਬੱਚੇ ਕੋਈ ਟੋਫੀ ਨੂੰ ਚੂਸਦੇ ਨੇ ਨਾ, ਇਸ ਪ੍ਰਕਾਰ ਵਾਹਿਗੁਰੂ ਮੰਤਰ ਨੂੰ ਚੂਸਣ ਦਾ ਯਤਨ ਕਰਿਆ ਕਰ, ਤਾਂ ਕਿ ਆਪਾਂ ਕਿਸੇ ਨੂੰ ਗਲਾ ਖਰਾਬ ਹੋਵੇ ਨਾ ਤੇ ਮਿਸ਼ਰੀ ਚੂਸੀਏ ਤੇ ਉਹ ਖੁਰਖਰੀ ਹਟ ਜਾਂਦੀ ਹੈ। ਇਸੇ ਤਰ੍ਹਾਂ ਗੁਰਮੁਖੋ, ਵਾਹਿਗੁਰੂ ਮੰਤਰ ਨੂੰ ਚੂਸਣ ਦੇ ਨਾਲ ਜਿਹੜੀ ਸਾਨੂੰ ਵਿਕਾਰਾਂ ਦੀ ਖੁਰਕ ਹੁੰਦੀ ਹੈ ਉਹ ਹਟ ਜਾਏਗੀ। ਦੂਤ ਦੱਸਦੇ ਨੇ ਭਾਈ ਸਾਹਿਬ ਭਾਈ ਗੁਰਦਾਸ, ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ, ਵੇਦ ਕਤੇਬ ਅਗੋਚਰਾ। ਜਿਹੜਾ ਵੇਦਾਂ ਤੇ ਕਤੇਬਾਂ ਵਿੱਚ ਨਹੀਂ, ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਮਿਹਨਤ ਕਿਰਪਾ ਕੀਤੀ, ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜਿਹੜਾ ਵੇਦਾਂ ਤੇ ਕਤੇਬਾਂ ਵਿੱਚ ਨਹੀਂ, ਉਹ ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਸਾਨੂੰ ਉਹ ਗੁਰਮੰਤਰ ਬਖਸ਼ਣਾ ਕੀਤਾ। ਇਹਦੀ ਮਹਾਨਤਾ ਕੀ ਹੈ? ਆਮ ਕਰਕੇ ਲੋਕੀ ਸਮਝ, ਜਿਹੜੀ ਚੀਜ਼ ਸਾਨੂੰ ਬਹੁਤ ਹੀ ਫਰੀ ਚ ਮਿਲੇ ਨਾ, ਫਰੀ ਚ, ਆਪਾਂ ਉਹਦੀ ਕਦਰ ਨਹੀਂ ਕਰਦੇ। ਸਾਡੇ ਵਡੇਰਿਆਂ ਨੇ ਇਸ ਵਾਹਿਗੁਰੂ ਮੰਤਰ ਨੂੰ ਸੰਭਾਲਣ ਲਈ ਗੁਰਮੁਖੋ ਚਰਖਣੀਆਂ ਤੇ ਚੜ੍ਹਨਾ ਪ੍ਰਵਾਨ ਕੀਤਾ, ਪਰ ਵਾਹਿਗੁਰੂ ਮੰਤਰ ਨੂੰ ਛੱਡਿਆ ਨਹੀਂ। ਸਾਡੇ ਵਡੇਰਿਆਂ ਨੇ ਬੰਦ ਬੰਦ ਕਟਵਾ ਲਏ, ਪਰ ਵਾਹਿਗੁਰੂ ਮੰਤਰ ਨਾਲੋਂ ਟੁੱਟੇ ਨਾ। ਅੱਜ ਉਹ ਸਮਾਂ ਨਹੀਂ, ਸਾਨੂੰ ਕਦਰ ਘਟ ਗਈ ਵੀ ਸਮਝ ਪੁਣੇ ਕਰਕੇ। ਭਾਈ ਸਾਹਿਬ ਭਾਈ ਗੁਰਦਾਸ